ਕਰਤਾ ਕੌਣ ਹੈ? ਜਿਸ ਕਰਤੇ ਨੂੰ ਆਸਾ ਰਾਗ ਵਿੱਚ ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਨੇ ਤੂੰ ਕਰਤਾ ਕਹਿ ਕੇ ਸੰਬੋਧਨ ਕੀਤਾ ਹੈ ਕਿ ਹੇ ਕਰਤਾਰ, ਤੂੰ ਸਾਰਿਆਂ ਦਾ ਕਰਤਾ ਹੈ। ਹੇ ਕਰਤੇ, ਤੂੰ ਸੱਚ ਦਾ ਪੁੰਜ ਹੈ। ਹੇ ਕਰਤੇ, ਤੂੰ ਮੇਰਾ ਮਾਲਕ ਹੈ। ਜੋ ਕੁਝ ਤੈਨੂੰ ਪਾਉਂਦਾ ਹੈ ਉਹ ਕੁਝ ਹੀ ਦੁਨੀਆਂ ਵਿੱਚ ਸੰਸਾਰ ਵਿੱਚ ਤੈਅ ਲੋਕਾਂ ਵਿੱਚ ਹੁੰਦਾ ਹੈ। ਮੈਂ ਆਪਣੇ ਬਲ ਨਾਲ ਕੁਝ ਵੀ ਪ੍ਰਾਪਤ ਨਹੀਂ ਕਰ ਸਕਦਾ। ਹੇ ਕਰਤਾ ਜੀ, ਕਰਤਾ ਜੀਓ, ਜੋ ਕੁਝ ਤੁਸੀਂ ਦਿੰਦੇ ਹੋ ਉਹ ਹੀ ਮੈਨੂੰ ਮਿਲਦਾ ਹੈ। ਹੇ ਕਰਤੇ ਜੀ, ਸਾਰੀ ਰਚਨਾ ਤੁਹਾਡੀ ਹੈ, ਸਭ ਆਦਿ ਕਾਲ ਤੋਂ ਤੁਹਾਨੂੰ ਹੀ ਧਿਆ ਰਹੇ ਹਨ। ਹੇ ਕਰਤਾਰ, ਜਿਨ੍ਹਾਂ ਉੱਪਰ ਤੁਸੀਂ ਰਹਿਮਤ ਕਰ ਦਿੰਦੇ ਹੋ ਉਹਨਾਂ ਨੂੰ ਹੀ ਹਰੀ ਦਾ ਨਾਮ ਰੂਪੀ ਰਤਨ ਪ੍ਰਾਪਤ ਹੁੰਦਾ ਹੈ। ਗੁਰਮੁਖਾਂ ਨੇ ਨਾਮ ਜਪ ਕੇ ਮਨੁੱਖਾ ਜਨਮ ਦਾ ਲਾਭ ਪ੍ਰਾਪਤ ਕਰ ਲਿਆ ਹੈ, ਪਰ ਮਨਮੁੱਖਾਂ ਨੇ ਆਪਣੀ ਕੀਮਤੀ ਮਨੁੱਖਾ ਜਨਮ ਨੂੰ ਐਵੇਂ ਵਿਅਰਥ ਗਵਾ ਲਿਆ ਹੈ। ਹੇ ਕਰਤਾ, ਤੂੰ ਆਪ ਹੀ ਮਾਇਆ ਦਾ ਪ੍ਰਭਾਵ ਪਾ ਕੇ ਜੀਵਾਂ ਨੂੰ ਆਪਣੇ ਤੋਂ ਵਿਛੋੜਿਆ ਹੋਇਆ ਹੈ ਅਤੇ ਗੁਰਮੁਖਾਂ ਨੂੰ ਆਪ ਹੀ ਆਪਣੇ ਨਾਲ ਅਭੇਦ ਕੀਤਾ ਹੋਇਆ ਹੈ। ਹੇ ਕਰਤੇ, ਤੂੰ ਚੇਤਨਾ ਦਾ ਅਥਾਹ ਪ੍ਰਵਾਹ ਹੈ। ਸਾਰੀ ਕਾਇਨਾਤ ਤੇਰੇ ਚੇਤਨਤਾ ਪ੍ਰਵਾਹ ਵਿੱਚ ਹੀ ਵਰਤ ਰਹੀ ਹੈ, ਤੈਥੋਂ ਬਿਨਾਂ ਹੋਰ ਕੋਈ ਨਹੀਂ। ਇਹ ਸੰਸਾਰ ਦਾ ਖੇਲ ਤਮਾਸ਼ਾ ਵੀ ਤੁਹਾਡਾ ਆਪਣਾ ਹੀ ਬਣਾਇਆ ਹੋਇਆ ਹੈ। ਸੰਜੋਗ ਵਿਜੋਗ ਦੇ ਨਿਯਮ ਵੀ ਤੁਸੀਂ ਆਪ ਹੀ ਨਿਯਮਤ ਕੀਤੇ ਹੋਏ ਹਨ। ਜਿਨ੍ਹਾਂ ਨੂੰ ਤੁਸੀਂ ਸੋਝੀ ਦਿੰਦੇ ਹੋ ਉਹ ਹੀ ਅਸਲੀਅਤ ਤੋਂ ਜਾਣੂ ਹੋ ਜਾਂਦੇ ਹਨ। ਜਿਨ੍ਹਾਂ ਨੇ ਹਰੀ ਵਾਹਿਗੁਰੂ ਦਾ ਸਿਮਰਨ ਕੀਤਾ ਉਹਨਾਂ ਨੂੰ ਸਦੀਵੀ ਸੁੱਖ ਅਤੇ ਕਰਤੇ ਹਰੀ ਵਿੱਚ ਲੀਨਤਾ ਪ੍ਰਾਪਤ ਹੋ ਗਈ ਹੈ। ਹੇ ਵਾਹਿਗੁਰੂ ਜੀ, ਹੇ ਕਰਤਾ ਜੀ, ਤੁਸੀਂ ਸਭ ਜਗਤ ਦੇ ਕਰਤੇ ਹੋ। ਤੁਹਾਡਾ ਕੀਤਾ ਹੋਇਆ ਹੀ ਸਾਰੇ ਵਰਤ ਰਿਹਾ ਹੈ। ਤੁਹਾਥੋਂ ਬਿਨਾਂ ਹੋਰ ਕੋਈ ਦੂਜਾ ਹੈ ਹੀ ਨਹੀਂ। ਤੁਸੀਂ ਹੀ ਸਾਰਿਆਂ ਨੂੰ ਰਚ ਕੇ ਆਪਣੀ ਰਚਨਾ ਦਾ ਤਮਾਸ਼ਾ ਵੇਖ ਰਹੇ ਹੋ, ਪਰ ਇਸ ਅਸਲੀਅਤ ਦਾ ਗੁਰਮੁਖ ਜਨਾਂ ਨੂੰ ਹੀ ਭੇਦ ਪ੍ਰਗਟ ਹੁੰਦਾ ਹੈ। ਰਹਿਰਾ ਸਾਹਿਬ ਜੀ ਦੇ ਪਾਠ ਵਿੱਚ ਆਪਾਂ ਹਰ ਰੋਜ਼ ਪੜ੍ਹਦੇ ਹਾਂ, ਤੂੰ ਕਰਤਾ ਸਚਿਆਰ ਮੈਂਡਾ ਸਾਈ, ਜੋ ਤੋ ਭਾਵੈ ਸੋਈ ਥੀਸੀ, ਜੋ ਤੂੰ ਦੇ ਸੋਈ ਹਉ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰੈ ਤਿੰਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰੀਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੀਂ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ। ਜਿਸਨੂੰ ਤੂੰ ਜਾਣਾ ਏ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨ ਕੋਏ। ਤੂੰ ਕਰ ਕਰ ਵੇਖੈ ਜਾਣ ਹੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਆਗਮਨ ਤੋਂ ਪਹਿਲਾਂ ਕਰਤੇ ਪ੍ਰਤੀ ਵੀ ਦੁਬਧਾ ਬਣੀ ਹੋਈ ਸੀ। ਧਾਰਮਿਕ ਦੁਨੀਆਂ ਵਿੱਚ ਪ੍ਰਚਾਰਿਆ ਗਿਆ ਸੀ ਕਿ ਇੱਕ ਸੰਸਾਰ ਦਾ ਕਰਤਾ ਹੈ, ਪੈਦਾ ਕਰਨ ਵਾਲਾ ਹੈ, ਇੱਕ ਸੰਸਾਰ ਦਾ ਭੁਗਤਾ ਹੈ ਭਾਵ ਪਾਲਣਾ ਕਰਨ ਵਾਲਾ ਹੈ, ਅਤੇ ਇੱਕ ਸੰਸਾਰ ਦਾ ਹਰਤਾ ਹੈ, ਇੱਕ ਕਰਤਾ ਇੱਕ ਭੁਗਤਾ ਇੱਕ ਹਰਤਾ ਭਾਵ ਨਾਸ਼ ਕਰਨ ਵਾਲਾ। ਇਸ ਬੁਨਿਆਦੀ ਭੁਲੇਖੇ ਨੂੰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਕਲਯੁੱਗ ਵਿੱਚ ਆ ਕੇ ਪ੍ਰਗਟ ਹੋ ਕੇ ਦੂਰ ਕੀਤਾ ਅਤੇ ਲੋਕਾਈ ਸਾਹਮਣੇ ਅਸਲੀਅਤ ਨੂੰ ਉਜਾਗਰ ਕੀਤਾ ਕਿ ਕਰਤਾ ਇੱਕੋ ਹੀ ਹੈ, ਉਹ ਇੱਕ ਹੀ ਪੈਦਾ ਕਰਦਾ ਹੈ, ਉਹ ਇੱਕ ਹੀ ਸਭ ਦੀ ਪਾਲਣਾ ਕਰਦਾ ਹੈ, ਉਹ ਇੱਕ ਹੀ ਸੰਸਾਰ ਦੀ ਲੈਤਾ ਕਰਦਾ ਹੈ, ਸੰਸਾਰ ਦਾ ਖਾਤਮਾ ਕਰਦਾ ਹੈ, ਕੋਈ ਤਿੰਨ ਕਰਤੇ ਨਹੀਂ। ਉਹ ਤਾਂ ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ, ਏਕੋ ਹੈ ਰਹਾਓ। ਆਪੇ ਮਾਰੇ ਆਪੇ ਛੋਡੈ, ਆਪੇ ਲੇਵੈ ਦੇ, ਆਪੇ ਵੇਖੈ ਆਪੇ ਵਿਗਸੈ, ਆਪੇ ਨਦਰ ਕਰੇ। ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਨੇ ਹੋਰ ਪ੍ਰੋੜਤਾ ਕਰਦੇ ਹੋਏ ਇਹਨਾਂ ਬਚਨਾਂ ਦੀ ਬਚਨ ਕੀਤਾ ਸੂਹੀ ਰਾਗ ਵਿੱਚ। ਸਤਿਗੁਰ ਮੇਰਾ ਸਦਾ ਸਦਾ ਨਾ ਆਵੈ ਨਾ ਜਾਏ, ਉਹ ਅਵਨਾਸ਼ੀ ਪੁਰਖ ਹੈ ਸਭ ਮੈਂ ਰਹਿ ਸਮਾਏ। ਕਰਤਾ ਕੌਣ ਹੈ? ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਮੂਲ ਮੰਤਰ ਵਿੱਚ ਜਿਸ ਨੂੰ ਕਰਤਾ ਪੁਰਖ ਲਿਖਿਆ ਹੈ। ਸੋਰਠ ਰਾਗ ਵਿੱਚ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉਸ ਕਰਤੇ ਪ੍ਰਤੀ ਫਰਮਾਨ ਕੀਤਾ ਹੈ ਕਿ ਹੇ ਸੰਸਾਰ ਦੇ ਲੋਕੋ, ਹੇ ਭਾਈ ਜਨੋ, ਜਿਸ ਨੇ ਸਾਰੇ ਸੰਸਾਰ ਨੂੰ ਪੈਦਾ ਕੀਤਾ ਹੈ ਅਤੇ ਜੋ ਸਾਰੇ ਕਾਰਨਾਂ ਦੇ ਕਰਨ ਦੀ ਸਮਰੱਥਾ ਰੱਖਦਾ ਹੈ ਅਤੇ ਸਮੁੱਚੇ ਜਗਤ ਦਾ ਮੂਲ ਹੈ, ਜਿਸ ਨੇ ਸਰੀਰ ਦੇ ਕੇ ਉਸ ਨੂੰ ਚਲਾਉਣ ਲਈ ਜਿੰਦ ਭਾਵ ਆਤਮਾ ਬਖਸ਼ਿਸ਼ ਕੀਤੀ ਹੈ, ਜੋ ਸਾਡੀ ਦ੍ਰਿਸ਼ਟੀ ਅਤੇ ਕਥਨ ਤੋਂ ਪਰੇ ਹੈ, ਐਸੇ ਕਰਤੇ ਦੀ ਸੋਝੀ ਗੁਰੂ ਰਾਹੀਂ ਨਾਮ ਜਪ ਦੁਆਰਾ ਪ੍ਰਾਪਤ ਹੁੰਦੀ ਹੈ। ਇਸ ਲਈ ਹੇ ਮੇਰੇ ਮਨ, ਹਰੀ ਭਗਵੰਤ ਕਰਤੇ ਦਾ ਨਾਮ ਜਪਣਾ ਚਾਹੀਦਾ ਹੈ। ਜਿਸ ਕਰਤੇ ਦੇ ਘਰ ਵਿੱਚ ਕਿਸੇ ਵੀ ਪਦਾਰਥ ਦੀ ਕੋਈ ਕਮੀ ਨਹੀਂ, ਜਿਸ ਦੇ ਘਰ ਵਿੱਚ ਨੌ ਨਿਧਾਂ ਸਹਿਤ ਭੰਡਾਰੇ ਭਰੇ ਪਏ ਹੋਏ ਹਨ, ਉਸ ਕਰਤੇ ਪਰਮੇਸ਼ਰ ਦੀ ਕੀਮਤ ਪਾਈ ਨਹੀਂ ਜਾ ਸਕਦੀ। ਉਹ ਬਹੁਤ ਉੱਚਾ, ਅਪਹੁੰਚ ਅਤੇ ਬੇਅੰਤ ਹੈ। ਉਹ ਸਾਰੇ ਜੀਵਾਂ ਜਨਤਾ ਦੀ ਹਰ ਸਮੇਂ ਪਾਲਣਾ ਕਰਦਾ ਹੈ ਅਤੇ ਸਾਰਿਆਂ ਦੀ ਸਾਰ ਸੰਭਾਲ ਕਰਦਾ ਹੈ। ਉਸ ਕਰਤੇ ਮਾਲਕ ਵਿੱਚ ਬਹੁਤ ਬੇਅੰਤ ਗੁਣ ਹਨ। ਉਹ ਗੁਣਹੀਨਾਂ ਦੀ ਵੀ ਪਾਲਣਾ ਕਰਦਾ ਹੈ, ਨਿਆਸਰਿਆਂ ਨੂੰ ਵੀ ਆਸਰਾ ਸਹਾਰਾ ਦਿੰਦਾ ਹੈ। ਉਹ ਮਾਲਕ ਤਾਂ ਹਰੇਕ ਸਾਹ ਦੇ ਨਾਲ ਰਿਜ਼ਕ ਪਹੁੰਚਾਉਂਦਾ ਹੈ। ਮੈਂ ਐਸੇ ਕਰਤੇ ਤੋਂ ਬਲਿਹਾਰ ਜਾਂਦਾ ਹਾਂ। ਪੜ੍ਹੀਏ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸੋਰਠ ਰਾਗ ਵਿੱਚ ਕੀਤਾ ਹੋਇਆ ਇਹ ਬਚਨ, ਜੋ ਸਾਡੀ ਅਗਵਾਈ ਵਾਸਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 639 ਉੱਪਰ ਦਰਜ ਹੈ। ਸਤਿਗੁਰੂ ਬਚਨ ਕਰਦੇ ਨੇ, ਸਭ ਜਗ ਜਿਨ੍ਹਾਂ ਉਪਾਇਆ ਭਾਈ, ਕਰਨ ਕਾਰਨ ਸਮਰੱਥ, ਜੀਉ ਪਿੰਡ ਜਿਨ ਸਾਜਿਆ ਭਾਈ, ਦੇ ਕਰ ਆਪਣੀ ਵੱਥ, ਕਿਨ ਕਹੀਐ ਕਿਉਂ ਦੇਖੀਐ ਭਾਈ, ਕਰਤਾ ਏਕ ਅਕਥ, ਗੁਰ ਗੋਬਿੰਦ ਸਲਾਹੀਐ ਭਾਈ, ਜਿਸ ਤੇ ਜਾਪੈ ਤਥ। ਮੇਰੇ ਮਨ ਜਪੀਐ ਹਰ ਭਗਵੰਤਾ, ਨਾਮ ਦਾਨ ਦੇ ਜਨ ਆਪਣੇ, ਦੁਖ ਦਰਦ ਕਾ ਹੰਤਾ ਰਹਾਓ। ਜਾਂ ਕੈ ਘਰ ਸਭ ਕਿਛ ਹੈ ਭਾਈ, ਨੌ ਨਿਧ ਭਰੇ ਭੰਡਾਰ, ਤਿਸ ਕੀ ਕੀਮਤ ਨਾ ਪਵੈ ਭਾਈ, ਊਚਾ ਅਗੰਮ ਅਪਾਰ, ਜੀ ਜੰਤ ਪ੍ਰਤਪਾਲਦਾ ਭਾਈ, ਨਿਤ ਨਿਤ ਕਰਦਾ ਸਾਰ, ਸਤਿਗੁਰ ਪੂਰਾ ਭੇਟੀਐ ਭਾਈ, ਸ਼ਬਦ ਮਿਲਾਵਣ ਹਾਰ, ਸੱਚੇ ਚਰਨ ਸਰੇਵੀਐ ਭਾਈ, ਭ੍ਰਮ ਪਾਉ ਹੋਵੈ ਨਾਸ, ਮਿਲ ਸੰਤ ਸਭਾ ਮਨ ਮਾਂਜੀਐ ਭਾਈ, ਹਰ ਕੈ ਨਾਮ ਨਿਵਾਸ, ਮਿਟੈ ਅੰਧੇਰਾ ਅਗਿਆਨਤਾ ਭਾਈ, ਕਮਲ ਹੋਵੈ ਪ੍ਰਗਾਸ, ਗੁਰ ਬਚਨੀ ਸੁਖ ਉਪਜੈ ਭਾਈ, ਸਭ ਫਲ ਸਤਿਗੁਰ ਪਾਸ। ਅਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਅਗਾਂਹ ਬਚਨ ਕਰਦੇ ਹਨ ਕਿ ਬਹੁ ਗੁਣ ਮੇਰੇ ਸਾਹਿਬੇ ਭਾਈ, ਹਉਂ ਤਿਸ ਕੈ ਬਲ ਜਾਉਂ। ਉਸ ਕਰਤੇ ਵਿੱਚ ਕਿੰਨੇ ਕੁ ਗੁਣ ਨੇ? ਬਹੁ ਗੁਣ ਮੇਰੇ ਸਾਹਿਬੇ ਭਾਈ, ਹਉਂ ਤਿਸ ਕੈ ਬਲ ਜਾਉਂ, ਉਹ ਨਿਰਗੁਣ ਯਾਰੇ ਪਾਲਦਾ ਭਾਈ, ਦੇ ਨਿਥਾਵੇਂ ਥਾਉ, ਰਿਜਕ ਸੰਭਾਹੇ ਸਾਸ ਸਾਸ ਭਾਈ, ਗੂੜਾ ਜਾ ਕਾ ਨਾਉ। ਮਾਇਆ ਦੇ ਪ੍ਰਭਾਵ ਕਰਕੇ ਮਨੁੱਖੀ ਸੁਭਾਅ ਅਨੁਸਾਰ ਮਨੁੱਖ ਦਾਤੇ ਨੂੰ, ਕਰਤੇ ਨੂੰ ਛੱਡ ਕੇ ਕਿਰਤ ਦਾ ਸਹਾਰਾ ਲੈ ਲੈਂਦਾ ਹੈ ਅਤੇ ਕਿਰਤ ਪਾਸੋਂ ਆਪਣੀਆਂ ਲੋੜਾਂ ਅਤੇ ਆਪਣੇ ਕਾਰਜਾਂ ਦੀ ਪੂਰਤੀ ਚਾਹੁੰਦਾ ਹੈ। ਭੁਲੇਵੇਂ ਕਾਰਨ, ਭੁਲੇਖੇ ਕਾਰਨ ਮਨੁੱਖ ਅੱਗੇ ਹੱਥ ਅੱਡ ਕੇ ਮੰਗਦਾ ਹੈ, ਮਨੁੱਖ ਦੀ ਆਸ ਰੱਖਦਾ ਹੈ। ਭਾਈ ਗੁਰਦਾਸ ਜੀ ਦੇ ਫਰਮਾਨ ਨੂੰ ਸਾਕਾਰ ਕਰਨ ਲੱਗ ਜਾਂਦਾ ਹੈ ਕਿ ਕਰਤਾ ਪੁਰਖ ਵਿਸਾਰਕ ਹੈ, ਮਾਨਸ ਦੀ ਮਨ ਆਸ ਧਰੇ ਹੀ। ਮਨੁੱਖ ਸਤਿਗੁਰੂ ਜੀ ਦੀ ਬਖਸ਼ਿਸ਼ ਕੀਤੀ ਅਟਲ ਸੱਚਾਈ ਨੂੰ ਮਨ ਵਿੱਚੋਂ ਭੁਲਾ ਦਿੰਦਾ ਹੈ, ਵਿਸਾਰ ਦਿੰਦਾ ਹੈ ਕਿ ਮਨੁੱਖ ਦੀ ਟੇਕ ਬੇਅਰਥ ਹੈ, ਦੇਵਣ ਵਾਲਾ ਦਾਤਾ ਇੱਕ ਪਰਮਾਤਮਾ ਹੈ। ਮਾਨੁੱਖ ਕੀ ਟੇਕ ਬਿਰਥੀ ਸਭ ਜਾਣ, ਦੇਵਨ ਕਉ ਏਕੈ ਭਗਵਾਨ। ਇਹ ਸੱਚਾਈ ਹਿਰਦੇ ਵਿੱਚੋਂ ਵਿਸਰ ਜਾਂਦੀ ਹੈ। ਮਾਇਆ ਦਾ ਪ੍ਰਭਾਵ ਐਸਾ ਹੈ ਕਿ ਮਨੁੱਖ ਭਗਵਾਨ ਦਾਤਾਰ ਨੂੰ ਤਾਂ ਤੀਜੇ ਨੰਬਰ ਤੇ ਜਾ ਧਰਦਾ ਹੈ। ਪਹਿਲਾ ਮਨੁੱਖ ਆਪਣੀ ਗਰਜ ਮਨੁੱਖੀ ਵਸੀਲੇ ਨਾਲ ਮਨੁੱਖ ਪਾਸੋਂ ਪੂਰੀ ਕਰਾਉਂਦਾ ਹੈ। ਜੇ ਮਨੁੱਖ ਦੀ ਗਰਜ ਮਨੁੱਖ ਕੋਲੋਂ ਪੂਰੀ ਨਾ ਹੋਵੇ, ਫਿਰ ਦੇਵੀ ਦੇਵਤੇ ਜੋ ਕਰਤੇ ਦੀ ਕਿਰਤ ਹਨ, ਉਸ ਕਿਰਤ ਨੂੰ ਕਰਤਾ ਮੰਨ ਕੇ ਉਹਨਾਂ ਦੇ ਦਰ ਦਾ ਭਿਖਾਰੀ ਬਣ ਜਾਂਦਾ ਹੈ। ਹੁੰਦਾ ਕੀ ਹੈ? ਕਰਤਾ ਪੁਰਖ ਨਾ ਚੇਤਿਓ, ਕੀਤੇ ਨੂੰ ਕਰਤਾ ਕਰ ਜਾਣ। ਇਸ ਭੁਲੇਖੇ ਕਾਰਨ ਮਨੁੱਖ ਮੂਲ ਨੂੰ ਛੱਡ ਕੇ ਡਾਹਲੀਆਂ ਨਾਲ ਜਾ ਲਿਪਟਦਾ ਹੈ ਤੇ ਪੱਲੇ ਕੁਝ ਵੀ ਨਹੀਂ ਪੈਂਦਾ। ਹੁੰਦਾ ਕੀ ਹੈ? ਦੇਵੀ ਦੇਵਾ ਪੂਜੀਐ ਭਾਈ, ਕਿਉਂ ਮੰਗੂ ਕਿਆ ਦੇ, ਪਾਂ ਹੁਣ ਨੀਰ ਪਖਾਲੀਐ ਭਾਈ, ਜਲ ਮੈਂ ਬੂਢੈ ਤੇ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਸੋਰਠ ਰਾਗ ਵਿੱਚ ਬਚਨ। ਆਸਾ ਰਾਗ ਵਿੱਚ ਵੀ ਗੁਰੂ ਨਾਨਕ ਪਾਤਸ਼ਾਹ ਮਨੁੱਖ ਦੀ ਇਸ ਬਿਰਥਾ ਨੂੰ ਵਰਣਨ ਕਰਦੇ ਨੇ ਕਿ ਮੂਲ ਛੋੜ ਡਾਲੀ ਲੱਗੇ, ਕਿਆ ਪਾਵੈਂ ਸ਼ਾਈ, ਅਤੇ ਖਸਮ ਛੋੜ ਦੂਜੇ ਲੱਗੇ, ਡੂਬੇ ਸੇਵਣ ਜਾ ਰਿਹਾ। ਇਹ ਸੱਚਾਈ ਵਰਤ ਜਾਂਦੀ ਹੈ। ਇੱਕ ਸਮੇਂ ਬਾਬਾ ਨਾਮਦੇਵ ਜੀ ਨੂੰ ਆਦਿ ਭਵਾਨੀ ਨੇ ਦਰਸ਼ਨ ਦਿੱਤੇ। ਬਾਬਾ ਜੀ ਨੂੰ ਕੁਝ ਦੇਣ ਦੀ ਇੱਛਾ ਪ੍ਰਗਟਾਈ। ਭਗਤ ਨਾਮਦੇਵ ਜੀ ਨੇ ਜੀਵਨ ਮੁਕਤੀ ਦੀ ਮੰਗ ਆਦਿ ਭਵਾਨੀ ਪਾਸੋਂ ਕਰ ਮਾਰੀ। ਪਰ ਜੀਵਨ ਮੁਕਤੀ ਦੇਣ ਤੋਂ ਉਸ ਆਦਿ ਭਵਾਨੀ ਨੇ ਅਸਮਰੱਥਾ ਪ੍ਰਗਟ ਕੀਤੀ ਤੇ ਆਪ ਆਦਿ ਭਵਾਨੀ ਅਲੋਪ ਹੋ ਗਈ। ਆਦਿ ਭਵਾਨੀ ਨੂੰ ਸੰਬੋਧਨ ਕਰਕੇ ਬਾਬਾ ਨਾਮਦੇਵ ਜੀ ਨੇ ਕਟਾਕਸ਼ ਕੀਤਾ, ਤਰਕ ਕੀਤੀ ਤੇ ਬਚਨ ਫਰਮਾਇਆ ਜੋ ਗੋਂਡ ਬਾਣੀ ਵਿੱਚ ਗੋਂਡ ਰਾਗ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 874 ਉੱਪਰ ਦਰਜ ਹੈ। ਬਾਬਾ ਨਾਮਦੇਵ ਜੀ ਆਖਣ ਲੱਗੇ ਕਿ ਤੂੰ ਕਹੀਅਤ ਹੀ ਆਦਿ ਭਵਾਨੀ, ਮੁਕਤ ਕੀ ਬਰੀਆ ਕਹਾਂ ਛਪਾਨੀ, ਕਿ ਜੇ ਮੈਂ ਹੁਣ ਤੇਰੇ ਤੋਂ ਮੰਗ ਮੰਗੀ ਹੀ ਹੈ ਤੇ ਹੁਣ ਤੂੰ ਮੁਕਤੀ ਦੀ ਗੱਲ ਸੁਣ ਕੇ ਛੁਪ ਗਈ। ਭਾਈ ਗੁਰਦਾਸ ਜੀ ਨੇ 27ਵੀਂ ਵਾਰ ਦੀ 15ਵੀਂ ਪੌੜੀ ਵਿੱਚ ਸਾਨੂੰ ਬਹੁਤ ਪਿਆਰ ਨਾਲ ਸਮਝਾਇਆ ਹੈ ਕਿ ਕਰਤੇ ਦੀ ਕਿਰਤ ਚੋਂ ਬਣੇ ਦਾਤੇ ਅੱਗੇ ਹੱਥ ਨਹੀਂ ਅੱਡਣਾ ਚਾਹੀਦਾ, ਕਿਉਂਕਿ ਸੰਸਾਰ ਦੇ ਲੋਕੋ ਤੁਹਾਡੀਆਂ ਮੰਗਾਂ ਤੁਹਾਡੀਆਂ ਲੋੜਾਂ ਪੂਰੀਆਂ ਨਹੀਂ ਕਰ ਸਕਦੇ। ਜੇ ਇੱਕ ਮੰਗ ਪੂਰੀ ਕਰ ਵੀ ਦੇਣ, ਦੂਸਰੀ ਦੀ ਪੂਰਤੀ ਲਈ ਕਿਸੇ ਹੋਰ ਦਰ ਦੀ ਭਾਲ ਕਰਨੀ ਪਵੇਗੀ। ਹੇ ਲੋਕੋ, ਥੋੜ੍ਹ ਦਿਲਾ ਸ਼ਾਹ ਵੀ ਨਾ ਬਣਾਵੋ। ਜੇ ਸ਼ਾਹ ਬਣਾਉਣਾ ਹੋਵੇ ਤਾਂ ਥੋੜ੍ਹ ਦਿਲਾ ਨਾ ਬਣਾਵੋ, ਜੋ ਨਿੱਤ ਹੀ ਕੀਤੇ ਪਰਉਪਕਾਰ ਨੂੰ ਚਿਤਾਰ ਚਿਤਾਰ ਕੇ ਤੁਹਾਨੂੰ ਪਰੇਸ਼ਾਨ ਕਰੇ ਤੇ ਤੁਹਾਨੂੰ ਪਛਤਾਉਣਾ ਪਵੇ ਕਿ ਮੈਂ ਇਸ ਸ਼ਾਹ ਪਾਸੋਂ ਮੰਗ ਕਿਉਂ ਲਿਆ। ਇਹੋ ਜਿਹਾ ਮਾਲਕ ਦੀ ਸੇਵਾ ਕਰਨ ਦਾ ਵੀ ਭਾਈ ਸਾਹਿਬ ਕਹਿੰਦੇ ਕੋਈ ਲਾਭ ਨਹੀਂ, ਜਿਸ ਕਰਕੇ ਜਮਾਂ ਦਾ ਡੰਡ ਸਹਾਰਨਾ ਪਵੇ। ਜਿਹੜਾ ਵੈਦ ਜਨਮ ਮਰਨ ਦਾ ਮੂਲ ਹੰਕਾਰ ਦਾ ਰੋਗ ਨਾਸ਼ ਨਾ ਕਰ ਸਕੇ, ਐਸੇ ਵੈਦ ਕੋਲ ਵੀ ਜਾਣ ਦਾ ਕੀ ਫਾਇਦਾ, ਭਾਵ ਨਾ ਜਾਵੋ। ਜਿਸ ਤੀਰਥ ਉੱਪਰ ਨਹਾਉਣ ਨਾਲ ਖੋਟੀ ਮਤ ਦੂਰ ਨਹੀਂ ਹੋ ਸਕਦੀ, ਐਸੇ ਤੀਰਥ ਤੇ ਜਾ ਕੇ ਇਸ਼ਨਾਨ ਕਰਨ ਦਾ ਕੀ ਲਾਭ, ਭਾਵ ਬਿਲਕੁਲ ਨਾ ਜਾਇਓ। ਪ੍ਰਭੂ ਰੂਪ ਸਤਿਗੁਰੂ ਨਾਲ ਹੀ ਪ੍ਰੀਤ ਕਰਨੀ ਚਾਹੀਦੀ ਹੈ, ਜਿਸ ਪ੍ਰੀਤ ਸਦਕਾ ਸਿੱਖ ਨੂੰ ਸਹਿਜ ਅਵਸਥਾ ਵਿੱਚ ਸਮਾਈ ਪ੍ਰਾਪਤ ਹੋ ਜਾਂਦੀ ਹੈ। ਭਾਈ ਗੁਰਦਾਸ ਜੀ ਦਾ ਕੀ ਬਚਨ ਹੈ, ਦਾਤਾ ਓ ਨਾ ਮੰਗੀਐ ਫਿਰ ਮੰਗਣ ਜਾਈਐ, ਹੋਛਾ ਸ਼ਾਹ ਨਾ ਕੀਚਈ ਫਿਰ ਪਛੋਤਾਈਐ, ਸਾਹਿਬ ਓ ਨਾ ਸੇਵੀਐ ਜਮ ਡੰਡ ਸਹਾਈਐ, ਹਉ ਮੈਂ ਰੋਗ ਨਾ ਕੱਟਈ ਓ ਵੈਦ ਨਾ ਲਾਈਐ, ਦੁਰਮਤ ਮੈਲ ਨਾ ਉਤਰੈ ਕਿਉਂ ਤੀਰਥ ਨਾਈਐ, ਪੀਰ ਮੁਰੀਦਾਂ ਪਿਰਹੜੀ ਸੁਖ ਸਹਿਜ ਸਮਾਈਐ। ਕਰਨਾ ਕੀ ਹੈ, ਕਿਰਤ ਦੇ ਦਾਤਿਆਂ ਦੀ ਝਾਕ ਛੱਡ ਕੇ ਇੱਕ ਕਰਤੇ ਪਾਸੋਂ ਮੰਗਣਾ ਹੈ, ਉਸ ਕਰਤੇ ਨੂੰ ਹੀ ਧਿਆਉਣਾ ਚਾਹੀਦਾ ਹੈ। ਜਿਸ ਪਾਸੋਂ ਮੰਗਣ ਤੇ ਧਿਆਉਣ ਨਾਲ ਮਨ ਬਾਂਛਿਤ ਫਲਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਜੇ ਦਾਤੇ ਕਰਤੇ ਨੂੰ ਛੱਡ ਕੇ ਹੋਰ ਹੋਰ ਅੱਗੇ ਹੱਥ ਪਸਾਰਾਂਗੇ ਤਾਂ ਸ਼ਰਮ ਨਾਲ ਬੇਲਜ ਹੋ ਕੇ ਮਰਨਾ ਪਵੇਗਾ। ਜਿਨ੍ਹਾਂ ਜਿਨ੍ਹਾਂ ਨੇ ਵੀ ਇੱਕ ਵਾਹਿਗੁਰੂ ਦਾਤੇ ਨੂੰ ਸਿਮਰਿਆ ਹੈ, ਉਹਨਾਂ ਜਗਿਆਸੂਆਂ ਨੂੰ ਵੀ, ਉਹਨਾਂ ਪਿਆਰਿਆਂ ਨੂੰ ਵੀ ਮਨ ਚਿੰਦੀਆਂ ਦਾਤਾਂ ਮਿਲੀਆਂ ਹਨ। ਉਹਨਾਂ ਦੀਆਂ ਸਾਰੀਆਂ ਵਾਸ਼ਨਾਵਾਂ ਸਾਰੀਆਂ ਭਾਵਨਾਵਾਂ ਪੂਰੀਆਂ ਹੋ ਗਈਆਂ ਹਨ। ਸਤਿਗੁਰੂ ਜੀ ਕਰਤੇ ਦੀ ਟੇਕ ਵਾਲੇ ਜਨ ਨੂੰ ਵਡਿਆਈ ਦਿੰਦੇ ਫਰਮਾਨ ਕਰਦੇ ਹਨ ਕਿ ਐਸੇ ਹਰੀ ਦੀ ਟੇਕ ਵਾਲੇ ਜਨ ਤੋਂ ਅਸੀਂ ਸਦਾ ਕੁਰਬਾਨ ਜਾਂਦੇ ਹਾਂ ਜੋ ਉਸ ਮਾਲਕ ਦੀ ਟੇਕ ਰੱਖ ਕੇ ਉਸ ਕਰਤੇ ਹਰੀ ਨੂੰ ਸਿਮਰਦਾ ਰਹਿੰਦਾ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦਾ ਪਾਵਨ ਬਚਨ ਹੈ, ਹਰ ਇੱਕੋ ਦਾਤਾ ਸੇਵੀ ਹੈ, ਹਰ ਇੱਕ ਧਿਆਈ ਹੈ, ਹਰ ਇੱਕੋ ਦਾਤਾ ਮੰਗੀ ਹੈ ਮਨ ਚਿੰਦਿਆ ਪਾਈਐ, ਜੇ ਦੂਜੇ ਪਾਸੋਂ ਮੰਗੀਐ ਤਾਂ ਲਾਜ ਮਰਾਈਐ, ਜਿਨ ਸੇਵਿਆ ਤਿੰਨ ਫਲ ਪਾਇਆ ਤਿਸ ਜਨ ਕੀ ਸਭ ਭੁੱਖ ਗਵਾਈਐ, ਨਾਨਕ ਤਿੰਨ ਵਿੱਟੋਂ ਵਾਰਿਆ ਜਿਨ ਆਨ ਦਿਨ ਹਿਰਦੈ ਹਰ ਨਾਮ ਧਿਆਈਐ। ਦਾਤਾ ਕੇਵਲ ਤੇ ਕੇਵਲ ਇੱਕ ਹੀ ਹੈ, ਜਿਸ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਵਿੱਚ ਸਭਨਾ ਜੀਆਂ ਕਾ ਇੱਕ ਦਾਤਾ ਲਿਖ ਕੇ ਉਸ ਨੂੰ ਕਦੇ ਵੀ ਨਾ ਭੁਲਾਉਣ ਲਈ ਉਸ ਦਾਤੇ ਅੱਗੇ ਹੀ ਅਰਦਾਸ ਕੀਤੀ ਹੈ ਕਿ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਦਾਤਾ ਕੇਵਲ ਇੱਕ ਹੀ ਹੈ ਜੋ ਅਣਮੰਗਿਆ ਦਾਨ ਦੇਵਣਾ ਸਭਨਾ ਹਾਂ ਜੀਆਂ ਇਹ ਕਾਰ ਨਿਤ ਕਰਦਾ ਹੈ। ਉਹ ਤਾਂ ਜਾਨ ਕੋ ਦੇਤ, ਅਜਾਨ ਕੋ ਦੇਤ, ਜ਼ਮੀਨ ਕੋ ਦੇਤ, ਜਮਾਨ ਕੋ ਦੈ ਹੈ, ਉਸ ਦਾ ਬਿਰਦ ਇਹੋ ਜਿਹਾ ਹੈ। ਉਸ ਦਾਤੇ ਦੇ ਭੰਡਾਰਿਆਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਂਦੀ, ਉਹ ਦਾਤਾ ਸਦਾ ਅਮਰ ਹੈ। ਐਸੇ ਦਾਤੇ ਨੂੰ ਕਦੇ ਵੀ ਭੁਲਾਉਣਾ ਨਹੀਂ ਚਾਹੀਦਾ। ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਦਿਨ ਦੇ ਤੋਟ ਨਾ ਆਵਈ ਅਗਣਤ ਭਰੇ ਭੰਡਾਰ, ਦੈਨ ਹਾਰ ਸਦ ਜੀਵਨਹਾਰਾ, ਮਨ ਮੂਰਖ ਕਿਉਂ ਤਾਹੇ ਬਿਸਾਰਾ, ਦੋਸ਼ ਨਾਹੀ ਕਾਹੂ ਕੋ ਮੀਤਾ, ਮਾਇਆ ਮੋਹ ਬੰਦ ਪ੍ਰਭ ਕੀਤਾ, ਦਰਦ ਨਿਵਾਰੈ ਜਾ ਕੇ ਆਪੇ, ਨਾਨਕ ਤੇ ਗੁਰਮੁਖ ਧਰਾਪੇ। ਅਸਲੀਅਤ ਵਿੱਚ ਦਾਤਾ ਭਾਵੇਂ ਉਹ ਕਰਤਾ ਪੁਰਖ ਹੀ ਹੈ, ਪਰ ਸਾਡੀ ਜਨਮਾਂ ਜਨਮਾਂਤਰਾਂ ਤੋਂ ਕਰਤਾ ਛੱਡ ਕੀਤੇ ਲਪਟਾਇਆ ਦੀ ਬਾਣ ਇੰਨੀ ਪਰਿਪੱਕ ਹੋ ਚੁੱਕੀ ਹੈ ਕਿ ਉਹ ਸਹਿਜੇ ਕੀਤੇ ਸਾਡਾ ਪਿੱਛਾ ਨਹੀਂ ਛੱਡਦੀ, ਖੇੜਾ ਨਹੀਂ ਛੱਡਦੀ। ਸਗੋਂ ਮਨੁੱਖ ਗੁਰੂ ਕਰਤਾਰ ਦਾਤੇ ਨੂੰ ਛੱਡ ਕੇ ਕਿਰਤ ਵੱਲ ਝਾਕਣ ਦੀ ਆਦਤ ਨੂੰ ਪਹਿਲ ਦਿੰਦਾ ਹੈ ਤੇ ਕਰਤੇ ਦੀ ਕਿਰਤ ਬੰਦਿਆਂ ਦਾ ਮੰਗਤਾ ਬਣ ਕੇ ਸੰਤੁਸ਼ਟ ਰਹਿਣਾ ਲੋਚਦਾ ਹੈ। ਇਸ ਸਦਕਾ ਬੰਦੇ ਦੇ ਬਣੇ ਬੰਦੇ ਦਾ ਜੋ ਹਾਲ ਹੁੰਦਾ ਹੈ, ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰਮਤਿ ਦੇ ਮਹਾਨ ਦਾਰਸ਼ਨਿਕ ਆਪਣੀ 15ਵੀਂ ਵਾਰ ਦੀ 4ਵੀਂ ਪੌੜੀ ਵਿੱਚ ਫਰਮਾਉਂਦੇ ਨੇ ਕਿ ਸਤਿਗੁਰ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ, ਹੁਕਮੀ ਬੰਦਾ ਹੋਏ ਕੈ ਨਿਤ ਉੱਠ ਜਾਏ ਸਲਾਮ ਕਰਨ ਦਾ, ਆਠ ਪਹਿਰ ਹੱਥ ਜੋੜ ਕੇ ਹੋਏ ਹਜੂਰੀ ਖੜਾ ਰਹਿੰਦਾ, ਨੀਂਦ ਨਾ ਭੁੱਖ ਨਾ ਸੁੱਖ ਤਿਸ ਸੂਲੀ ਚੜਿਆ ਰਹਿ ਡਰੰਦਾ, ਪਾਣੀ ਪਾਲਾ ਧੁੱਪ ਛਾਉ ਸਿਰ ਉੱਤੇ ਚੱਲ ਦੁੱਖ ਸਹੰਦਾ, ਆਤਿਸ਼ਬਾਜੀ ਸਾਰ ਵੇਖ ਰਣ ਵਿੱਚ ਘਾਇਲ ਹੋਏ ਮਰੰਦਾ, ਗੁਰਪੂਰੇ ਬਿਣ ਜੂਨ ਪਵੰਦਾ, ਗੁਰਪੂਰੇ ਬਿਨ ਜੂਨ ਪਵੰਦਾ। ਅਸੀਂ ਬੰਦੇ ਦੇ ਬੰਦੇ ਨਹੀਂ ਬਣਨਾ, ਉਸ ਕਰਤੇ ਕਰਤਾਰ ਅੱਗੇ ਆਪਣੀਆਂ ਲੋਕ ਪਰਲੋਕ ਦੀਆਂ ਮੰਗਾਂ ਦੀ ਪੂਰਤੀ ਲਈ ਪੁਕਾਰਨਾ ਹੈ, ਜਿਸ ਪੁਕਾਰ ਨੂੰ ਸੁਣ ਕੇ ਦਾਤਾਰ ਕਰਤੇ ਨੇ ਆਪਣੇ ਸੇਵਕ ਦੀ ਲਾਜ ਆਪ ਪਾਲਣੀ ਹੈ। ਸਾਹਿਬਾਂ ਦਾ ਬਚਨ ਹੈ ਧਨਾਸਰੀ ਰਾਗ ਵਿੱਚ ਪ੍ਰਤੱਖ ਹਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਕਿ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ ਈਹਾਂ ਊਹਾਂ ਸੱਚ ਹੋਵੈ। ਜਗਿਆਸੂ ਨੇ ਉਸ ਕਰਤੇ ਅੱਗੇ ਬੇਨਤੀ ਕਰਨੀ ਹੈ ਕਿ ਹੇ ਕਰਤਾ ਜੀ, ਤੂੰ ਹੀ ਮੇਰਾ ਸੱਜਣ, ਤੂੰ ਹੀ ਮੇਰਾ ਮਿੱਤਰ, ਤੇਰੇ ਘਰ ਵਿੱਚ ਕਿਹੜੀ ਚੀਜ਼ ਨਹੀਂ, ਭਾਵ ਸਰਬ ਕੁਝ ਹੈ। ਇਸੇ ਲਈ ਹੀ ਕਰਤੇ ਪੁਰਖ ਪ੍ਰਭੂ ਜੀਓ, ਮੈਂ ਤੇਰੇ ਪਾਸੋਂ ਇੱਜ਼ਤ, ਬਾਲ, ਧਨ, ਇਸਤਰੀ, ਪੁੱਤਰ, ਸਮੁੱਚੀਆਂ ਸੰਸਾਰ ਦੀਆਂ ਚੀਜ਼ਾਂ ਮੰਗਦਾ ਹਾਂ। ਇਹ ਸਭ ਦਾਤਾਂ ਮੈਨੂੰ ਤੁਸੀਂ ਆਪ ਕਿਰਪਾ ਕਰਕੇ ਦੇਵੋ ਹੇ ਅਕਾਲ ਪੁਰਖ ਕਰਤਾ ਜੀ। ਹੇ ਕਰਤੇ ਪ੍ਰਭੂ ਜੀ, ਤੁਸੀਂ ਜੀਵਨ ਮੁਕਤੀ ਤੇ ਜੀਵਨ ਯੁਕਤੀ ਦੇ ਵੀ ਦਾਤੇ ਹੋ, ਤੁਸੀਂ ਪਰਮ ਆਨੰਦ ਅਤੇ ਸਰਬ ਸੁੱਖਾਂ ਦੇ ਮਾਲਕ ਹੋ। ਹੇ ਕਰਤੇ ਪ੍ਰਭੂ ਜੀ, ਤੁਸੀਂ ਭਗਤੀ ਕਰਨ ਵਾਲਿਆਂ ਨੂੰ ਨਿਹਾਲ ਕਰ ਦਿੰਦੇ ਹੋ। ਮੈਂ ਦਾਸ ਤੋਂ ਆਪ ਆਪਣੇ ਚਰਨਾਂ ਦੀ ਸੇਵਾ ਲੈ ਲਵੋ ਤੇ ਮੈਂ ਦਾਸ ਤੈਂ ਕਰਤੇ ਤੋਂ ਸਦਾ ਕੁਰਬਾਨ ਜਾਂਦਾ ਹਾਂ। ਕਾਨੜਾ ਰਾਗ ਵਿੱਚ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਾਵਨ ਮੁਖਾਰਬਿੰਦ ਚੋਂ ਇਹ ਅਗਵਾਈ ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1307-1308 ਉੱਪਰ ਦਿੱਤੀ ਹੈ ਗੁਰਦੇਵ ਨੇ ਕਿ ਜਨ ਕੋ ਪ੍ਰਭ ਸੰਗੇ ਅਸਨੇਹ, ਸਾਜਨੋ ਤੂੰ ਮੀਤ ਮੇਰਾ, ਗ੍ਰਹਿ ਤੇਰੇ ਸਭ ਕੇ ਹੋ ਰਹਾਓ। ਮਾਨ ਮੰਗੋ ਤਾਨ ਮੰਗੋ ਧਨ ਲਖਮੀ ਸੁੱਤ ਦੇ, ਮੁਕਤ ਜੁਗਤ ਭੁਗਤ ਪੂਰਨ ਪਰਮਾਨੰਦ ਪਰਮ ਨਿਧਾਨ, ਭੈ ਭਾਏ ਭਗਤ ਨਿਹਾਲ ਨਾਨਕ ਸਦਾ ਸਦਾ ਕੁਰਬਾਨ। ਕੈਸੀ ਕਰਤੇ ਦੀ ਇਸ ਚਰਜ ਖੇਡ ਹੈ, ਦੇਣ ਵਾਲਾ ਵੀ ਆਪ, ਲੈਣ ਵਾਲਾ ਵੀ ਆਪ, ਕਿਸ ਨੂੰ ਕਹੀਏ ਨਾਨਕਾ, ਸਭ ਕਿਸੇ ਆਪੇ ਆਪ। ਗੁਰੂ ਮੇਰ ਨਾਲ ਪਰਮਾਤਮਾ ਜਦੋਂ ਸੋਝੀ ਬਖਸ਼ਿਸ਼ ਕਰਦਾ ਹੈ, ਫਿਰ ਤਾਂ ਦਾਤਾ ਭੁਗਤਾ ਦੇਨ ਹਾਰ, ਤਿਸ ਬਿਨ ਅਵਰ ਨਾ ਜਾਏ, ਜੋ ਚਾਹੈ ਸੋਈ ਮਿਲੈ ਨਾਨਕ ਹਰ ਗੁਣ ਗਾਏ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਉ ਤੁਧ ਬਿਨ ਅਵਰ ਨਾ ਜਾਣਾ। ਇਹ ਲਖਤਾ ਹੋ ਆਉਂਦੀ ਹੈ ਜੋ ਆਨੰਦ ਹੀ ਆਨੰਦ ਤੇ ਬਿਸਮਾਦ ਦੀ ਦਿਸ਼ਾ ਬਖਸ਼ਿਸ਼ ਕਰ ਦਿੰਦੀ ਹੈ। ਫਿਰ ਐਸੇ ਦਾਤੇ ਕਰਤੇ ਪਾਸੋਂ ਮੰਗਣ ਲੱਗਿਆ ਸ਼ਰਮ ਕਾਹਦੀ, ਜਿਹਨਾਂ ਨੂੰ ਅਸਲੀ ਦਾਤੇ ਦੀ ਸੋਝੀ ਪੈ ਆਉਂਦੀ ਹੈ। ਫਿਰ ਉਹਨਾਂ ਨੇ ਆਪਣੇ ਦਾਤਾਰ ਅੰਗੇ ਨਿਸੰਗ ਹੋ ਕੇ ਆਪਣੀਆਂ ਮੰਗਾਂ ਰੱਖੀਆਂ, ਜਿਵੇਂ ਭਗਤਾਂ ਨੇ ਗੁਰਬਾਣੀ ਰਾਹੀਂ ਉਸ ਦਾਤਾਰ ਅੱਗੇ ਆਪਣੀਆਂ ਨਿੱਜ ਮੰਗਾਂ ਦੀ ਫਹਿਰਿਸਤ ਰੱਖ ਕੇ ਉਹਨਾਂ ਨੂੰ ਪੂਰਿਆ ਕਰਨ ਲਈ ਬੇਨਤੀ ਜੋਧੜੀ ਕੀਤੀ। ਇਸ ਤਰ੍ਹਾਂ ਮੰਗਿਆ ਵੀ ਉੱਥੋਂ ਦੀ ਉੱਥੋਂ ਹੀ ਹੋ ਜਾਂਦਾ ਹੈ ਜਿੱਥੇ ਡੂੰਘੀ ਦਿਲੀ ਸਾਂਝ ਤੇ ਅਪਣੱਤ ਹੋਵੇ। ਇਸ ਨਾਲੋਂ ਵੱਡੀ ਅਪਣੱਤ ਹੋਰ ਵੀ ਕੀ ਸਕਦੀ ਹੈ। ਕਰਤੇ ਦੀ ਅੰਸ਼ ਆਪਣੇ ਕਰਤੇ ਦਾਤੇ ਅੱਗੇ ਨਿਸ਼ੰਗ ਹੋ ਕੇ ਸਾਰੀਆਂ ਲੋੜਾਂ ਦੀ ਪੂਰਤੀ ਲਈ ਅਰਦਾਸਾਂ ਕਰਦੀ ਹੈ। ਭਗਤ ਧੰਨਾ ਜੀ ਉਹਨਾਂ ਸਾਰੀਆਂ ਮੰਗਾਂ ਨੂੰ ਕਿੰਨੇ ਪਿਆਰ ਤੇ ਮਾਣ ਭਰੇ ਲਹਿਜੇ ਵਿੱਚ ਆਪਣੇ ਦਾਤੇ ਤੋਂ, ਆਪਣੇ ਕਰਤੇ ਦੇ ਪਾਸੋਂ ਮੰਗਦੇ ਨੇ ਕਿ ਹੇ ਦਾਤਾ, ਮੈਂ ਤੇਰਾ ਲੋੜਵੰਦ ਮੰਗਤਾ ਹਾਂ। ਹੇ ਪਾਲਣਹਾਰ ਜੀਓ, ਜੋ ਸੇਵਕ ਤੇਰੀ ਭਗਤੀ ਕਰਦੇ ਹਨ, ਤੁਸੀਂ ਉਹਨਾਂ ਦੇ ਸਾਰੇ ਕਾਰਜ ਸਵਾਰ ਦਿੰਦੇ ਹੋ, ਸੁਣਿਆ। ਹੇ ਕਰਤੇ ਪ੍ਰਭੂ, ਮੈਂ ਤੁਹਾਡੇ ਪਾਸੋਂ ਦਾਲ, ਆਟਾ ਤੇ ਘਿਓ ਮੰਗਦਾ। ਇਹਨਾਂ ਵਸਤੂਆਂ ਦੀ ਪੂਰਤੀ ਨਾਲ ਮੇਰਾ ਜੀਵਨ ਸੁਖੀ ਤੇ ਨਿਸ਼ਚਿੰਤ ਹੋ ਜਾਵੇਗਾ। ਭੋਜਨ ਤੋਂ ਇਲਾਵਾ ਸੋਹਣਾ ਕੱਪੜਾ, ਚੰਗੀ ਵਧੀਆ ਜੁੱਤੀ, ਚੰਗੀ ਤਰ੍ਹਾਂ ਸਵਾਰ ਕੇ ਵਾਹੀ ਹੋਈ ਜ਼ਮੀਨ ਦਾ ਅਨਾਜ ਵੀ ਮੈਂ ਤੁਹਾਡੇ ਕੋਲੋਂ ਹੀ ਮੰਗਦਾ ਹਾਂ। ਇੱਕ ਸੋਹਣੀ ਦੁੱਧ ਦੇਣ ਵਾਲੀ ਗਊ ਤੇ ਇੱਕ ਮੱਝ ਵੀ ਚਾਹੀਦੀ ਹੈ। ਸਫ਼ਰ ਕਰਨ ਲਈ ਇੱਕ ਸੋਹਣੀ ਅਰਬੀ ਘੋੜੀ ਦੀ ਵੀ ਲੋੜ ਹੈ। ਘਰ ਦੀ ਇਸਤਰੀ ਵੀ ਸੁਸ਼ੀਲ ਆਗਿਆਕਾਰ ਹੋਵੇ। ਉਹ ਇਹ ਸਾਰੀਆਂ ਵਸਤੂਆਂ ਮੈਂ ਤੁਹਾਥੋਂ ਮੰਗ ਕੇ ਲੈਂਦਾ ਹਾਂ, ਕਿਉਂਕਿ ਨਿਸ਼ਚਿੰਤ ਸੁਖੀ ਜੀਵਨ ਜਿਉਣ ਲਈ ਮੈਨੂੰ ਇਹਨਾਂ ਚੀਜ਼ਾਂ ਦੀ ਲੋੜ ਹੈ। ਤੇ ਤੁਸੀਂ ਕਰਤੇ ਹੋ, ਤੁਸੀਂ ਦੇਣ ਵਾਲੇ ਹੋ, ਤੁਸੀਂ ਦਾਤੇ ਹੋ, ਇਸ ਕਰਕੇ ਮੈਂ ਤੁਹਾਡੇ ਪਾਸੋਂ ਹੀ ਇਹ ਸੰਸਾਰੀ ਚੀਜ਼ਾਂ ਆਪਣੀ ਲੋੜ ਪੂਰਤੀ ਵਾਸਤੇ ਮੰਗਦਾ ਹਾਂ। ਕੀ ਭਗਤ ਜੀ ਨੇ ਬਚਨ ਕੀਤਾ ਹੈ? ਗੋਪਾਲ ਤੇਰਾ ਯਾਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ ਰਹਾਓ ਦਾਲ ਸੀਧਾ ਮਾਂਗੋ ਕੀਓ ਹਮਰਾ ਖੁਸ਼ੀ ਕਰੇ ਨਿਤ ਜੀਓ ਪਨੀਆਂ ਸ਼ਾਦਨ ਨੀਕਾ ਆਨਾਜ ਮਾਂਗੋ ਸਤ ਸੀਕਾ ਗਊ ਭੈਸ ਮੰਗੋ ਲਾਵੇਰੀ ਇੱਕ ਤਾਜਨ ਤੁਰੀ ਚੰਗੇਰੀ ਕਰ ਕੀ ਗੀ ਹਨ ਚੰਗੀ ਜਨ ਧੰਨਾ ਲੇਵੈ ਮੰਗੀ। ਬਾਬਾ ਕਬੀਰ ਜੀ ਨੇ ਉਸ ਦਾਤਾਰ ਕਰਤੇ ਨਾਲ ਧੰਨਾ ਜੀ ਨਾਲੋਂ ਵੀ ਗੂੜੀ ਸਾਂਝ ਪ੍ਰਗਟਾਈ। ਉਸ ਦਾਤਾਰ ਕਰਤੇ ਪਾਸੋਂ ਆਪਣਾ ਮੰਗਣ ਦਾ ਹੱਕ ਜਾਣ ਕੇ ਮੰਗਿਆ ਕਿ ਦਾਤਾਰ ਮਾਧੋ ਮੇਰੀ ਤੁਹਾਡੇ ਨਾਲ ਪ੍ਰੀਤ ਗੰਢ ਹੈ, ਪ੍ਰੇਮ ਹੈ, ਇਹੋ ਜਿਹੀ ਬਣ ਗਈ ਹੈ ਪ੍ਰੀਤ ਕਿ ਜੇ ਤੁਸੀਂ ਆਪ ਮੇਰੀ ਨਿੱਜ ਦੀ ਲੋੜ ਦੀਆਂ ਵਸਤਾਂ ਨਾ ਦਿਓਗੇ ਤਾਂ ਮੈਂ ਖੁਦ ਤੁਹਾਥੋਂ ਮੰਗ ਕੇ ਲੈ ਲਵਾਂਗਾ, ਕਿਉਂਕਿ ਭੁੱਖੇ ਰਹਿ ਕੇ ਭਗਤੀ ਨਹੀਂ ਜੇ ਕੀਤੀ ਜਾ ਸਕਦੀ। ਮੈਂ ਸੰਤ ਜਨਾਂ ਦੀ ਚਰਨ ਧੂੜ ਤੇ ਬੇਮਹਤਾ ਜੀ ਵਾਲਾ ਜੀਵਨ ਲੋਚਦਾ, ਇਸ ਲਈ ਮੈਨੂੰ ਦੋ ਸਿਰ ਆਟਾ ਪਾ ਘਿਓ ਤੇ ਲੂਣ ਚਾਹੀਦਾ, ਅੱਧ ਸਿਰ ਦਾਲ, ਦੋਵੇਂ ਵੇਲੇ ਦੀ ਖੁਰਾਕ ਦੀਆਂ ਲੋੜੀਂਦੀਆਂ ਵਸਤਾਂ ਦੀ ਬਖਸ਼ਿਸ਼ ਤੁਸੀਂ ਕਰੋ, ਸੌਣ ਵਾਸਤੇ ਮੰਜਾ, ਸਿਰਹਾਣਾ, ਤਲਾਈ ਤੇ ਉੱਪਰ ਲੈਣ ਵਾਸਤੇ ਖੇਸ ਤੇ ਰਜਾਈ ਵੀ ਚਾਹੁੰਦਾ ਹਾਂ। ਇਸ ਤਰ੍ਹਾਂ ਸੰਸਾਰਕ ਲੋੜਾਂ ਵੱਲੋਂ ਨਿਸ਼ਚਿੰਤ ਹੋ ਕੇ ਮੈਂ ਪਿਆਰ ਵਿੱਚ ਭਿੱਜ ਕੇ ਤੁਹਾਡੀ ਭਗਤੀ ਕਰਦਾ ਰਹਾਂ। ਹੇ ਕਰਤੇ ਮਾਧੋ ਜੀ, ਹੇ ਦਾਤਾ ਜੀ, ਇਹ ਸੰਸਾਰਕ ਵਸਤੂਆਂ ਮੰਗ ਕੇ ਮੈਂ ਕੋਈ ਲੋਭ ਨਹੀਂ ਕੀਤਾ, ਕਿਉਂਕਿ ਇਹ ਜੀਵਨ ਨਿਰਵਾਹ ਵਾਸਤੇ ਜ਼ਰੂਰੀ ਹਨ। ਉਂਝ ਮੈਨੂੰ ਤਾਂ ਤੇਰਾ ਨਾਮ ਹੀ ਚੰਗਾ ਲੱਗਦਾ। ਹੇ ਕਰਤੇ ਪ੍ਰਭੂ ਜੀ, ਮੇਰਾ ਮਨ ਤੇਰੇ ਨਾਮ ਜਪ ਨਾਲ ਪਤੀਜ ਗਿਆ ਹੈ। ਜਦੋਂ ਮਨ ਮੰਨ ਗਿਆ ਤਾਂ ਸਮਝ ਆਪ ਜੀ ਨੂੰ ਜਾਣ ਲਿਆ। ਰਾਗ ਸੋਰਠ ਵਿੱਚ ਹੀ ਭਗਤ ਕਬੀਰ ਜੀ ਦਾ ਪਾਵਨ ਬਚਨ ਸਾਡੀ ਜਗਿਆਸੂਆਂ ਵਾਸਤੇ, ਸਾਡੇ ਭਲੇ ਵਾਸਤੇ, ਸਾਡੀ ਅਗਵਾਈ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 656 ਉੱਪਰ ਦਰਜ ਹੈ। ਭਗਤ ਜੀ ਕਿਵੇਂ ਬੜੇ ਮਾਣ ਨਾਲ ਆਪਣੇ ਕਰਤੇ ਵੱਲ, ਆਪਣੇ ਦਾਤੇ ਵੱਲ ਅਰਦਾਸ ਕਰਦੇ ਨੇ। ਭੁੱਖੇ ਭਗਤ ਨ ਕੀਜੈ ਜੇ ਮਾਲਾ ਆਪਣੀ ਲੀਜੈ, ਹਉ ਮੰਗੋ ਸੰਤਨ ਰੀਨਾ, ਮੈਂ ਨਾਹੀ ਕਿਸੀ ਕਾ ਦੀਨਾ। ਮਾਧੋ ਕੈਸੀ ਬਣੈ ਤੁਮ ਸੰਗੇ, ਆਪ ਨਾ ਦੇਹੋ ਤਾਂ ਲੇਵੋ ਮੰਗੇ ਰਹਾਓ। ਚਾਹੀਦਾ ਕੀ ਹੈ? ਦੋਏ ਸਿਰ ਮੰਗੋ ਚੂਨਾ, ਪਾਓ ਘੀਓ ਸੰਗ ਲੂਨਾ, ਅੱਧ ਸਿਰ ਮੰਗੋ ਦਾਲੇ, ਮੋਕੋ ਦੋਨੋ ਵਕਤ ਜਿਵਾਲੇ, ਖਾਟ ਮੰਗੋ ਚੌਪਾਈ, ਸਿਰਹਾਣਾ ਅਵਰ ਤੁਲਾਈ, ਉਪਰ ਕੋ ਮੰਗੋ ਖੀਂਦਾ, ਤੇਰੀ ਭਗਤ ਕਰੈ ਜਨ ਥੀਂਦਾ। ਮੈਂ ਨਾਹੀ ਕੀਤਾ ਲੱਭੋ, ਇੱਕ ਨਾਉ ਤੇਰਾ ਮੈਂ ਫੱਬੋ, ਕਹਿ ਕਬੀਰ ਮਨ ਮਾਨਿਆ, ਮਨ ਮਾਨਿਆ ਤੋ ਹਰ ਜਾਣਿਆ। ਦਾਤਾਰ ਕਰਤੇ ਦਾ, ਦਾਤੇ ਦਾ, ਮੰਗਤਾ ਤੇ ਸਿਫਤ ਸਲਾਹ ਦੇ ਰਸਤੇ ਦਾ ਪਾਂਧੀ ਨਿਸ਼ਚਿੰਤ ਹੋ ਕੇ ਸੰਸਾਰ ਵਿੱਚ ਬੇਪਰਵਾਹੀ ਅਵਸਥਾ ਵਿੱਚ ਵਿਚਰਦਾ ਹੈ, ਕਿਉਂਕਿ ਉਸ ਨੂੰ ਗੁਰਮੰਤਰ ਦੁਆਰਾ ਸਿਫਤੋ ਸਲਾਹ ਕਰਕੇ ਯਕੀਨ ਬਣ ਜਾਂਦਾ ਹੈ ਕਿ ਰਾਖਾ ਏਕ ਹਮਾਰਾ ਸਵਾਮੀ, ਸਗਲ ਘਟਾਂਕਾ ਅੰਤਰ ਜਾਮੀ, ਤੇ ਉਸ ਦੀ ਅਵਸਥਾ ਕੀ ਹੋ ਜਾਂਦੀ ਹੈ ਕਿ ਸੋਏ ਅਚਿੰਤਾ, ਜਾਗ ਅਚਿੰਤਾ, ਜਹਾਂ ਕਹਾਂ ਪ੍ਰਭ ਤੂੰ ਵਰਤੰਤਾ, ਘਰ ਸੁਖ ਵਸਿਆ, ਬਾਹਰ ਸੁਖ ਪਾਇਆ, ਕਹੋ ਨਾਨਕ ਗੁਰਮੰਤਰ ਦ੍ਰਿੜਾਇਆ। ਰੱਬੀ ਸਿਫਤ ਸਲਾਹ ਉਸ ਗੁਰੂ ਪਿਆਰੇ ਦੇ ਜਿੱਥੇ ਸਾਰੇ ਔਗਣਾਂ ਦੀ ਮੈਲ ਹਿਰਦੇ ਵਿੱਚੋਂ ਧੋ ਕੇ ਬਾਹਰ ਕੱਢ ਦਿੰਦੀ ਹੈ, ਉੱਥੇ ਉਸ ਦੇ ਕਿਸੇ ਵੀ ਕੰਮ ਵਿੱਚ ਰੁਕਾਵਟ ਵੀ ਨਹੀਂ ਪੈਂਦੀ, ਉਸ ਦਾ ਮਾਇਕੀ ਖਾਹਿਸ਼ਾਂ ਵੀ ਖਹਿੜਾ ਛੱਡ ਜਾਂਦੀਆਂ ਹਨ, ਉਹ ਸੁਖੀ ਜੀਵਨ ਦਾ ਧਾਰਨੀ ਬਣ ਜਾਂਦਾ ਹੈ। ਪੰਜਵੇਂ ਗੁਰਦੇਵ ਜੀ ਦਾ ਸ੍ਰੀ ਰਾਗ ਵਿੱਚ ਪਾਵਨ ਬਚਨ ਹੈ ਕਿ ਦੁੱਖ ਭੁੱਖ ਨਹਿ ਵਿਆਪਈ ਜੇ ਸੁਖ ਦਾਤਾ ਮਨ ਹੋਏ, ਦੁੱਖ ਭੁੱਖ ਨਹਿ ਵਿਆਪਈ ਜੇ ਸੁਖ ਦਾਤਾ ਮਨ ਹੋਏ, ਕਿਤ ਹੀ ਕੰਮ ਨਾ ਛਿਜੀਐ ਜਾਂ ਹਿਰਦੈ ਸੱਚਾ ਸੋਏ, ਜਿਸ ਤੂੰ ਰੱਖੈ ਹੱਥ ਦੇ ਤਿਸ ਮਾਰ ਨਾ ਸਕੈ ਕੋਏ, ਸੁਖ ਦਾਤਾ ਗੁਰ ਸੇਵੀਐ ਸਭ ਅਵਗੁਣ ਕੱਢੈ ਧੋਏ। ਕੈਸੀ ਹੈ ਕਰਤੇ ਦਾਤਾਰ ਦੀ ਸਿਫਤ ਸਲਾਹ ਦੀ ਬਰਕਤ, ਪਰ ਇਹ ਸਿਫਤ ਸਲਾਹ ਦੀ ਦਾਤ ਬਹੁਤ ਵਡਮੁੱਲੀ ਹੈ, ਇਹ ਜ਼ੋਰ ਨਾਲ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਜੇ ਇਸ ਨੂੰ ਕਰਤਾ ਪੁਰਖ ਆਪਣੀ ਸਿਫਤ ਸਲਾਹ ਬਖਸ਼ਿਸ਼ ਕਰ ਦੇਵੇ, ਫਿਰ ਤਾਂ ਉਹ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਬਖਸ਼ ਬਣ ਜਾਂਦਾ ਹੈ। ਜਿਸ ਨੂੰ ਬਖਸ਼ਿਆ ਸਿਫਤ ਸਾਲਾ, ਨਾਨਕ ਪਾਤਸ਼ਾਹੀ ਪਾਤਸ਼ਾਹ। ਭਾਈ ਗੁਰਦਾਸ ਸਾਹਿਬ ਜੀ ਦੇ ਕਥਨ ਅਨੁਸਾਰ ਜੀਵ ਆਤਮਾ ਆਪਣੇ ਕਰਤੇ ਨਾਲ ਮਿਲਣਾ ਚਾਹੁੰਦੀ ਹੈ, ਉਸ ਦੇ ਦਰਸ਼ਨ ਲੋਚਦੀ ਹੈ, ਉਸ ਰਸੀਲੇ ਰਸੀਏ ਦਾਤੇ ਦੀ ਸੇਵਾ ਕਰਕੇ ਆਪਣੇ ਮਾਲਕ ਦੀ ਪ੍ਰਸੰਨਤਾ ਪ੍ਰਾਪਤ ਕਰਨਾ ਚਾਹੁੰਦੀ ਹੈ, ਪਰ ਜੀਵ ਆਤਮਾ ਪਾਸ ਨਾ ਉਸ ਪ੍ਰਕਾਸ਼ਮਈ ਦਾਤੇ ਦੇ ਦਰਸ਼ਨ ਕਰਨ ਲਈ ਸੁੰਦਰ ਸੁਰਤੀ ਦੇ ਨੈਣ ਹਨ, ਨਾ ਚੰਗੇ ਕਰਮਾਂ ਕਾਰਨ ਸੁੰਦਰ ਆਤਮਕ ਸਰੂਪ ਹੈ, ਸਗੋਂ ਔਗਣਾਂ ਨਾਲ ਭਰਿਆ ਆਤਮਾ ਕਰੂਪ ਹੋਇਆ ਪਿਆ ਹੈ। ਨਾ ਰਸਨਾ ਹੀ ਰਸੀਲੀ ਹੈ, ਜੋ ਮਿਹਰਾਂ ਦਾ ਸਾਈਂ ਉਸ ਰਸੀਲੀ ਬੇਨਤੀ ਨੂੰ ਸੁਣ ਲਵੇ, ਨਾ ਸੁਰਤ ਦੇ ਸਰਵਣ ਹੀ ਹਨ, ਜੋ ਉਸ ਦਾਤੇ ਦਾ ਮਿੱਠਾ ਸ਼ਹਿਦ ਵਰਗਾ ਸੰਦੜਾ ਹੀ ਕੰਨਾਂ ਵਿੱਚ ਪੈ ਜਾਵੇ। ਨਾ ਭਾਗਸ਼ੀਲ ਹੈ ਇਹ ਆਤਮਾ, ਸੇਵਕ ਬਣਨ ਦੀ ਜਾਚ ਵੀ ਨਹੀਂ, ਮਨ ਦਾ ਭਰੋਸਾ ਵੀ ਦੁਰਬਲ ਹੈ, ਕਿਵੇਂ ਉਸ ਕਰਤਾਰ ਦਾ ਵਸਲ ਮਿਲੇ। ਭਾਈ ਗੁਰਦਾਸ ਜੀ ਆਪਣੇ 640ਵੇਂ ਕਵਿਤ ਵਿੱਚ ਇਹ ਵਿਥਿਆ ਦੱਸਦੇ ਨੇ, ਬਿਰਥਾ ਦੱਸਦੇ ਨੇ ਜੀਵ ਦੀ, ਕਿ ਨਾਹਿਨ ਅਨੂਪ ਰੂਪ ਚਿਤਵੈ ਕਿਉਂ ਚਿੰਤਾ ਮਨ, ਨਾਹਿਨ ਅਨੂਪ ਰੂਪ ਚਿਤਵੈ ਕਿਉਂ ਚਿੰਤਾ ਮਨ, ਲੋਨੇ ਹੈ ਨਾ ਲੋਇਨ ਜੋ ਲਾਲਨ ਬਿਲੋਕੀ ਹੈ। ਰਸਨਾ ਰਸੀਲੀ ਨਾਹੇ ਬੇਨਤੀ ਬਖਾਨੋ ਕੈਸੇ, ਸੁਰਤ ਨਾ ਸਰਵਨਨ ਬਚਨ ਮਧੋਕੀ ਹੈ, ਅੰਗ ਅੰਗ ਹੀਨ ਦੀਨ ਕੈਸੇ ਬਰ ਮਾਲ ਕਰੋ, ਮਸਤਕ ਨਾਹੇ ਭਾਗ ਪ੍ਰਿਯ ਪੱਗ ਧੋਕੀ ਹੈ, ਸੇਵਕ ਸੁਭਾਵ ਨਾਹੇ ਪਹੁੰਚ ਨਾ ਸਕੋ ਸੇਵ, ਨਾਹਿਨ ਪ੍ਰਤੀਤ ਪ੍ਰਭ ਪ੍ਰਭਤਾ ਸਮੋਕੀ ਹੈ। ਆਤਮਾ ਦੀ ਨਿਰਾਸ਼ਤਾ ਨੂੰ ਆਸ਼ਾਵਾਦੀ ਕਰਨ ਲਈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਦੀ ਚੌਥੀ ਪੌੜੀ ਵਿੱਚ ਰਸਤਾ ਪ੍ਰਦਾਨ ਕੀਤਾ ਹੈ, ਪਥ ਪ੍ਰਦਰਸ਼ਨ ਕੀਤਾ ਹੈ। ਠੀਕ ਹੈ ਕਿ ਉਹ ਮਾਲਕ ਸਦਾ ਕਾਇਮ ਰਹਿਣ ਵਾਲਾ ਸੱਚ ਹੈ, ਉਸ ਦਾ ਨਿਯਮ ਵੀ ਅਟਲ ਹੈ, ਉਸ ਦੀ ਬੋਲੀ ਪ੍ਰੇਮ ਹੈ, ਉਹ ਮਾਲਕ ਉਹ ਅਕਾਲ ਪੁਰਖ ਬੇਅੰਤ ਹੈ, ਅਸੀਂ ਸਾਰੇ ਉਸਦੇ ਮੰਗਤੇ ਹਾਂ, ਉਹ ਸਾਡੀ ਪੁਕਾਰ ਸੁਣ ਕੇ ਸਾਨੂੰ ਦਾਤਾਂ ਦਿੰਦਾ ਹੈ, ਸਾਰੀਆਂ ਦਾਤਾਂ ਉਸ ਮਾਲਕ ਦੀਆਂ ਹਨ, ਫਿਰ ਅਸੀਂ ਉਸ ਮਾਲਕ ਨੂੰ ਰਿਝਾਵਣ ਲਈ ਉਸ ਅੱਗੇ ਕਿਹੜੀ ਭੇਟ ਰੱਖੀਏ, ਜਿਸ ਭੇਟਾ ਦੇ ਸਦਕੇ ਸਾਨੂੰ ਉਸ ਦਾਤਾਰ ਦੇ ਦਰਬਾਰ ਦੇ ਦਰਸ਼ਨ ਹੋ ਜਾਣ। ਮੂੰਹ ਵਿੱਚ ਕਿਹੜਾ ਬੋਲ ਬੋਲੀਏ ਜਿਸ ਨੂੰ ਸੁਣ ਕੇ ਉਹ ਮਾਲਕ ਸਾਨੂੰ ਪਿਆਰ ਗਲਵੱਕੜੀ ਵਿੱਚ ਲੈ ਲਵੇ। ਸਵਾਲ ਹੈ, ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ, ਆਖ ਹੈ ਮੰਗੈ ਹੈ ਦੇਹ ਦੇਹ ਦਾਤ ਕਰੇ ਦਾਤਾਰ, ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ, ਮੂੰਹੋਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ। ਸਾਹਿਬਾਂ ਨੇ ਫਿਰ ਅਗਾਂਹ ਉੱਤਰ ਦਿੱਤਾ ਕਿ ਹੇ ਜੀਵਾਤਮਾ ਨਿਰਾਸ਼ ਨਾ ਹੋ, ਰਸਤਾ ਇੱਕੋ ਹੀ ਹੈ, ਉਹ ਹੈ ਅੰਮ੍ਰਿਤ ਵੇਲੇ ਦੇ ਨਾਮ ਜਪ ਦੁਆਰਾ ਸੰਭਾਲ, ਅੰਮ੍ਰਿਤ ਵੇਲੇ ਦੀ ਨਾਮ ਜਪ ਦੁਆਰਾ ਸੰਭਾਲ ਅਤੇ ਉਸ ਮਾਲਕ ਕਰਤੇ ਦੀਆਂ ਵਡਿਆਈਆਂ ਅਤੇ ਸਿਫਤ ਸਲਾਹ ਹਰ ਸਮੇਂ ਕਰਨ ਨਾਲ ਉਸ ਮਾਲਕ ਦੇ ਰੱਬੀ ਦੀਦਾਰੇ ਹੋ ਜਾਂਦੇ ਹਨ, ਉਸ ਮਾਲਕ ਦੀ ਪਿਆਰ ਗਲਵੱਕੜੀ ਦੇ ਪਾਤਰ ਬਣ ਜਾਈਦਾ ਹੈ। ਰਸਤਾ ਕੀ ਹੈ? ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਇਹ ਵੀ ਨੇ ਸਮਝ ਲੈਣਾ ਕਿ ਸ਼ਾਇਦ ਕਰਤਾ ਪੁਰਖ ਸਾਡੀ ਕੀਤੀ ਹੋਈ ਖੁਸ਼ਾਮਤ ਦਾ ਭੁੱਖਾ ਹੈ। ਨਹੀਂ, ਉਹ ਸੱਚ ਸਰੂਪ ਆਪਣੀ ਖੁਸ਼ਾਮਤ ਦਾ ਭੁੱਖਾ ਨਹੀਂ। ਜੇ ਸਾਰੇ ਸੰਸਾਰ ਦੇ ਜੀਵ ਉਸ ਸੱਚੇ ਮਾਲਕ ਦੀ ਰਲ ਕੇ ਵਡਿਆਈ ਕਰਨ ਲੱਗ ਜਾਣ, ਇਸ ਤਰ੍ਹਾਂ ਕਰਨ ਨਾਲ ਉਹ ਸੱਚਾ ਸਾਹਿਬ ਵੱਡਾ ਨਹੀਂ ਹੋ ਜਾਂਦਾ, ਤੇ ਜੇ ਉਸ ਸੱਚੇ ਸਾਹਿਬ ਦੀ ਵਡਿਆਈ ਸਾਰਾ ਸੰਸਾਰ ਨਾ ਵੀ ਕਰੇ ਤਾਂ ਉਸ ਵਿੱਚ ਕੋਈ ਨਿਗੂਣਤਾ ਜਾਂ ਘਾਟਾ ਨਹੀਂ ਆ ਜਾਂਦਾ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਪਾਵਨ ਬਚਨ ਆਪਾਂ ਹਰ ਰੋਜ਼ ਸ਼ਾਮ ਦੇ ਨਿਤਨੇਮ ਵਿੱਚ ਰਹਿਰਾ ਸਾਹਿਬ 'ਚ ਪੜ੍ਹਦੇ ਹਾਂ ਕਿ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ।